ਸਤਨਾਮ ਸ੍ਰੀ ਵਾਹਿਗੁਰੂ ਜੀਓ। ਰਾਗ ਧਨਾਸਰੀ ਮਹੱਲਾ ਪੰਜਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਹਾ ਹਾ ਪ੍ਰਭ ਰਾਖ ਲਿਹੋ, ਹਮ ਤੇ ਕਿਛੂ ਨਾ ਹੋਏ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦੇਹੋ ਰਹਾਉ। ਅਗਨ ਕੁਟੰਬ ਸਾਗਰ ਸੰਸਾਰ, ਪਰਮ ਮੋਹ ਅਗਿਆਨ ਅੰਧਾਰ। ਊਚ ਨੀਚ ਸੁਖ ਦੁਖ, ਤ੍ਰਾਪਸ ਨਾਹੀ ਤ੍ਰਿਸ਼ਨਾ ਭੂਖ। ਮਨ ਬਾਸਨਾ ਰਚ ਬਿਖੈ ਬਿਆਦ, ਪੰਚ ਦੂ ਸੰਗ ਮਹਾ ਅਸਾਦ। ਜੀ ਜਹਾਨ ਪ੍ਰਾਨ ਧਨ ਤੇਰਾ, ਨਾਨਕ ਜਨ ਸਦਾ ਹਰ ਨੇਰਾ। ਜੀ ਜਹਾਨ ਪ੍ਰਾਨ ਧਨ ਤੇਰਾ, ਨਾਨਕ ਜਾਨ ਸਦਾ ਹਰ ਨੇਰਾ। ਹਾ ਹਾ ਪ੍ਰਭ ਰਾਖ ਲਿਹੋ, ਹਮ ਤੇ ਕਿਛੂ ਨਾ ਹੋਏ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦਿਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ, ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਅਤੇ ਨਾਲ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਰਾਗ ਧਨਾਸਰੀ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਰਾਗ ਧਨਾਸਰੀ ਮਹੱਲਾ ਪੰਜਵਾਂ। ਰਾਗ ਧਨਾਸਰੀ ਹੈ ਪੰਜਵੀਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਪਵਿੱਤਰ ਬਾਣੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾ ਚਰਨ ਹੈ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਉਹ ਪ੍ਰਾਪਤ ਹੁੰਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਕਮਲਾਂ ਵਿਖੇ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਇਹ ਸੰਸਾਰ ਅੱਗ ਦਾ ਸਮੁੰਦਰ ਹੈ ਅਤੇ ਚਾਰ ਸਪੇਰੇ ਅਗਿਆਨ ਦਾ ਹਨੇਰਾ ਵੀ ਪਸਰਿਆ ਹੋਇਆ ਹੈ। ਅਸੀਂ ਇਹਦੇ ਵਿੱਚ ਗੋਤੇ ਖਾ ਰਹੇ ਹਾਂ, ਦੱਸੋ ਕਿਵੇਂ ਇਸ ਤੋਂ ਬਾਹਰ ਨਿਕਲਿਆ ਜਾਵੇ। ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਸਰਬਕਾਲੀ ਅਤੇ ਸਰਬਸਾਂਝੀ ਪਵਿੱਤਰ ਬਾਣੀ ਦੇ ਅੰਦਰ ਸਾਨੂੰ ਇੱਕੋ ਹੀ ਗੱਲ ਸਮਝਾ ਰਹੇ ਹਨ, ਤੁਸੀਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਤਰਲਾ ਕਰੋ, ਹਾੜਾ ਕੱਢੋ, ਅਰਦਾਸ ਬੇਨਤੀ ਕਰੋ। ਇਹਦੇ ਨਾਲ ਹੀ ਤੁਸੀਂ ਇਸ ਭਵ ਸਾਗਰ ਤੋਂ ਬਾਹਰ ਨਿਕਲ ਸਕਦੇ ਹੋ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਜਦੋਂ ਇਉਂ ਬੇਨਤੀਆਂ ਕਰੋਗੇ ਤੇ ਅਕਾਲ ਪੁਰਖ ਵਾਹਿਗੁਰੂ ਜ਼ਰੂਰ ਕਿਰਪਾ ਕਰੇਗਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਰੰਭ ਤੋਂ ਫਰਮਾਉਂਦੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ, ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਹਾ ਹਾ ਪ੍ਰਭ ਰੱਖ ਲਿਓ ਹਮ ਤੇ ਕਿਛੂ ਨਾ ਹੋਏ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦਿਓ ਰਹਾਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕਲਯੁਗੀ ਜੀਵਾਂ ਨੂੰ ਸੁਮਤ ਬਖਸ਼ਿਸ਼ ਕਰਦੇ ਹਨ। ਜੇ ਤੁਸੀਂ ਹੋਰ ਕੁਝ ਵੀ ਨਹੀਂ ਕਰ ਸਕਦੇ, ਕਮ ਸੇ ਕਮ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਟਹਿ ਕੇ ਅਰਦਾਸ ਬੇਨਤੀ ਤਾਂ ਕਰ ਹੀ ਸਕਦੇ ਹੋ। ਅਰਦਾਸ ਬੇਨਤੀ ਕਿਵੇਂ ਕਰਨੀ ਹੈ? ਹਾ ਹਾ ਪ੍ਰਭ ਰਾਖ ਲਿਓ, ਹੇ ਵਾਹਿਗੁਰੂ ਜੀ, ਹਾ ਹਾ ਸ਼ਬਦ ਉਸ ਵੇਲੇ ਮਨੁੱਖ ਦੇ ਮੂੰਹੋਂ ਨਿਕਲਦਾ ਹੈ ਜਦੋਂ ਉਸ ਨੂੰ ਬਹੁਤ ਭਾਰੀ ਕਸ਼ਟ ਹੋਵੇ। ਇਸ ਲਈ ਹਾ ਹਾ ਦਾ ਅਰਥ ਹਾਏ ਹਾਏ ਵੀ ਵਿਦਵਾਨਾਂ ਨੇ ਕੀਤਾ ਹੈ, ਪਰ ਮਹਾਂਪੁਰਖ ਹਾ ਹਾ ਦਾ ਅਰਥ ਕਰਦੇ ਸਨ ਵੀ ਜਿਵੇਂ ਆਪਾਂ ਮਿਹਨਤ ਤਰਲਾ ਕਰਦੇ ਹਾਂ, ਹਾੜੇ ਹਾੜੇ ਤੇਰੇ ਅੱਗੇ ਮਿਹਨਤ ਕਰਦੇ ਹਾਂ, ਤੇਰੇ ਪੈਰਾਂ ਤੇ ਸਿਰ ਰੱਖਦੇ ਹਾਂ, ਇਉਂ ਇਹ ਤਰਲਾ ਕੀਤਾ ਹੈ। ਹਾ ਹਾ ਪ੍ਰਭ ਰਾਖ ਲਿਓ, ਹੇ ਵਾਹਿਗੁਰੂ ਜੀ, ਬੜਾ ਕਸ਼ਟ ਹੈ, ਬੜਾ ਦੁੱਖ ਹੈ, ਹਾੜੇ ਹਾੜੇ ਅਸੀਂ ਆਪ ਜੀ ਦੇ ਚਰਨਾਂ ਦੇ ਵਿੱਚ ਮਿਹਨਤ ਤਰਲਾ ਕਰਦੇ ਹਾਂ, ਤੁਸੀਂ ਕਿਰਪਾ ਕਰਕੇ ਸਾਨੂੰ ਰੱਖ ਲਓ। ਤੇ ਜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਖੇ ਕੋਈ ਤੁਸੀਂ ਵੀ ਯਤਨ ਕਰਕੇ ਵੇਖ ਲਓ, ਤਾਂ ਇਉਂ ਬੇਨਤੀ ਕਰਨੀ ਹੈ, ਹਮ ਤੇ ਕਿਛੂ ਨਾ ਹੋਏ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦੇਹੋ। ਐ ਮੇਰੇ ਸਵਾਮੀ ਮਾਲਕ ਵਾਹਿਗੁਰੂ ਜੀ, ਸਾਡੇ ਆਪਣੇ ਕੋਲੋਂ ਤਾਂ ਕੁਝ ਵੀ ਨਹੀਂ ਹੋ ਰਿਹਾ, ਅਸੀਂ ਕੁਛ ਵੀ ਕਰਨ ਯੋਗੇ ਨਹੀਂ ਹਾਂ। ਕੀਤਾ ਕਰਨਾ ਸਰਬ ਰਜਾਈ, ਕਿਸ ਕੀਚਾ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਪਾਵੇ ਤਿਉਂ ਰੱਖੀਐ। ਅਸੀਂ ਆਪਣੇ ਆਪ ਕੁਝ ਨਹੀਂ ਕਰਨ ਯੋਗੇ, ਕਰ ਕਿਰਪਾ ਆਪਣਾ ਨਾਮ ਦੇਹੋ। ਹੇ ਵਾਹਿਗੁਰੂ ਜੀ, ਤੁਸੀਂ ਸਾਡੇ ਤੇ ਮਿਹਰ ਕਰੋ, ਕਿਰਪਾ ਕਰਕੇ ਸਾਨੂੰ ਆਪਣਾ ਨਾਮ ਦੇ ਦੇਵੋ, ਕਿਉਂਕਿ ਨਾਮ ਇੱਕ ਵੱਡਾ ਆਸਰਾ ਹੈ, ਨਾਮ ਇੱਕ ਜਹਾਜ਼ ਹੈ, ਅਸੀਂ ਇਹਦੀ ਓਟ ਲੈ ਕੇ, ਇਹਦਾ ਆਸਰਾ ਲੈ ਕੇ ਹੀ ਬਚ ਸਕਦੇ ਹਾਂ।
ਅਗਨ ਕੁਟੰਬ ਸਾਗਰ ਸੰਸਾਰ, ਪਰਮ ਮੋਹ ਅਗਿਆਨ ਅੰਧਾਰ।
ਹੁਣ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਅਗਨ ਕੁਟੰਬ ਸਾਗਰ ਸੰਸਾਰ। ਇਹ ਸੰਸਾਰ ਤੇ ਕੁਟੰਬ, ਕੁਟੰਬ ਦਾ ਅਰਥ ਹੈ ਪਰਿਵਾਰ। ਇਹ ਸੰਸਾਰ ਤੇ ਪਰਿਵਾਰ ਅੱਗ ਦਾ ਸਮੁੰਦਰ ਹੈ। ਹੰਸ, ਹੇਤ, ਲੋਭ, ਕੋਪ ਚਾਰੇ ਨਦੀਆਂ ਅੱਗ। ਪਵਹ ਹੈ ਦਜ ਹੈ ਨਾਨਕਾ ਤਰੀਏ ਕਰਮੀ ਲੱਗ। ਇਹ ਸੰਸਾਰ ਤੇ ਪਰਿਵਾਰ ਅੱਗ ਦਾ ਸਮੁੰਦਰ ਹੈ, ਪਰਮ ਮੋਹ ਅਗਿਆਨ ਅੰਧਾਰ। ਤੇ ਇਹਦੇ ਵਿੱਚ ਪਰਮ ਤੇ ਮੋਹ ਤੇ ਅਗਿਆਨ ਦਾ ਹਨੇਰਾ ਵੀ ਫੈਲਿਆ ਹੋਇਆ ਹੈ।
ਊਚ ਨੀਚ, ਸੁਖ ਦੁਖ, ਤ੍ਰਾਪਸ ਨਾਹੀ, ਤ੍ਰਿਸ਼ਨਾ ਭੂਖ।
ਹੇ ਵਾਹਿਗੁਰੂ ਜੀ, ਇਸ ਸੰਸਾਰ ਦੇ ਵਿੱਚ ਊਚ ਨੀਚ ਬੜੇ ਉਤਰਾ ਚੜਾ ਵੀ ਆਉਂਦੇ ਨੇ, ਜਿਵੇਂ ਸਮੁੰਦਰ ਦੇ ਜਵਾਰ ਭਾਟਾ ਆਉਂਦਾ ਹੈ, ਇਸੇ ਤਰ੍ਹਾਂ ਸੰਸਾਰ ਸਮੁੰਦਰ ਦੇ ਅੰਦਰ ਵੀ ਊਚ ਨੀਚ ਦਾ ਅਰਥ ਹੈ ਬੜੇ ਉਤਰਾ ਚੜਾ ਵੀ ਆਉਂਦੇ ਨੇ। ਸੁਖ ਦੁੱਖ ਦੇ ਨਾਲ ਸੁਖ ਦੁੱਖ ਵੀ ਸਾਨੂੰ ਹਮੇਸ਼ਾ ਲਈ ਵਿਆਪ ਰਹੇ ਹਨ। ਤ੍ਰਾਪਸ ਨਾਹੀ ਤ੍ਰਿਸ਼ਨਾ ਭੁੱਖ। ਹੇ ਵਾਹਿਗੁਰੂ ਜੀ, ਤ੍ਰਿਸ਼ਨਾ ਦੀ ਭੁੱਖ ਐਸੀ ਵਿਕਰਾਲ ਭੁੱਖ ਹੈ, ਇਹ ਕਦੇ ਰੱਜਦੀ ਹੀ ਨਹੀਂ। ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨਹੀਂ ਤ੍ਰਾਪੈ, ਬਿਨ ਹਰ ਕਹਾਂ ਅਗਾਈ। ਇਸ ਲਈ ਮਹਾਰਾਜ, ਐਸੇ ਭਿਆਨਕ ਅੱਗ ਦੇ ਸਮੁੰਦਰ ਵਿੱਚ ਅਸੀਂ ਗੋਤੀ ਖਾ ਰਹੇ ਹਾਂ, ਤੇ ਕਿਰਪਾ ਕਰੋ, ਹਾ ਹਾ ਪ੍ਰਭ ਰਾਖ ਲਿਓ, ਤੁਸੀਂ ਹੁਣ ਸਾਨੂੰ ਕੱਢ ਸਕਦੇ ਹੋ, ਤੁਸੀਂ ਸਾਨੂੰ ਬਚਾ ਸਕਦੇ ਹੋ।
मन बासना रज बिखै ब्याद पंच दूत संग महा असाद।
साहिब सतगुरु सचे पातशाह फरमाउंदे ने हे वाहिगुरु जी, मन बासना साडे मन दे विच विषयां दी वासना है, रच बिखै ब्याद आ जिहड़े रोग रूप विषय ने असीं इन्हां दे विच तदाकार हो रहे हां। पंच दूत संग महा असाद, जिहड़े पंज दुष्ट ने काम क्रोध लोह मोह हंकार, जिन्हां नूं साधना महा असाद बहुत ही कठिन है, ਇਹ ਵੀ ਹਮੇਸ਼ਾ ਸਾਡੇ ਨਾਲ ਹੀ ਚਿੰਬੜੇ ਰਹਿੰਦੇ ਹਨ।
ਜੀ ਜਹਾਨ ਪ੍ਰਾਨ ਧਨ ਤੇਰਾ ਨਾਨਕ ਜਾਨ ਸਦਾ ਹਰ ਨੇਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆਪਣੇ ਮਨ ਨੂੰ ਆਖਦੇ ਨੇ, ਆਪਣੇ ਆਪ ਨੂੰ ਆਖਦੇ ਨੇ, ਨਾਨਕ ਜਾਨ ਸਦਾ ਹਰ ਨੇਰਾ, ਕਿ ਐ ਨਾਨਕ ਐ ਮਨ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨੇੜੇ ਤੋਂ ਨੇੜੇ ਸਮਝ ਤੇ ਨਾਲ ਹੀ ਉਹਦੇ ਚਰਨਾਂ ਵਿੱਚ ਇਹ ਅਰਦਾਸ ਕਰ, ਜੀ ਜਹਾਨ ਪ੍ਰਾਨ ਧਨ ਤੇਰਾ। ਹੇ ਵਾਹਿਗੁਰੂ, ਇਹ ਸਾਡੀ ਜਿੰਦ ਜਾਨ ਤੇ ਇਹ ਜਹਾਨ ਤੇ ਪ੍ਰਾਨ ਸਵਾਸ ਤੇ ਧਨ ਸਭ ਕੁਝ ਤੇਰਾ ਹੀ ਹੈ, ਅਸੀਂ ਸਭ ਤੇਰੇ ਅੱਗੇ ਹੀ ਪੇਟਾ ਕਰ ਦਿੱਤਾ, ਪਰ ਸਾਡਾ ਤਰਲਾ ਹੈ, ਹਾਂ ਹਾਂ ਪ੍ਰਭ ਰਾਖ ਲਿਓ, ਤੁਸੀਂ ਕਿਰਪਾ ਕਰਕੇ ਸਾਨੂੰ ਇਸ ਭਿਆਨਕ ਬਿਪਤਾ ਤੋਂ, ਇਸ ਕਸ਼ਟ ਤੋਂ ਬਚਾ ਲਓ।
ਧਨਾਸਰੀ ਮਹੱਲਾ ਪੰਜਵਾਂ, ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ।
ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਲਯੁਗ ਦਾ ਸਮਾਂ ਵੀ ਬੜਾ ਭਿਆਨਕ ਹੈ, ਕਲ ਕਾਤੀ ਰਾਜੇ ਕਾ ਸਾਈ ਤਾਰੋਂ ਪੰਖ ਕਰ ਉੱਡਰਿਆ, ਕੂੜ ਅਮਾਵ ਸੱਚ ਚੰਦਰਮਾ ਦਿਸੈ ਨਾਹੀ ਕਹਿ ਚੜਿਆ। ਇਸ ਕਲਯੁਗ ਦੇ ਸਮੇਂ ਨੂੰ ਸਹੀ ਢੰਗ ਦੇ ਨਾਲ ਬਸਰ ਕਰਨ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਦਾ ਜਵਾਬ ਦਿੰਦੇ ਹਨ, ਸਾਧੂ ਸੰਗ ਭਜੋ ਗੋਪਾਲ। ਗੁਰਮੁਖੋ ਸਾਧੂ ਸੰਗ, ਗੁਰੂ ਦੀ ਸੰਗਤ ਵਿੱਚ ਆ ਕੇ, ਗੁਰੂ ਦੀ ਸੋਭਤ ਵਿੱਚ ਬੈਠ ਕੇ ਭਜੋ ਗੋਪਾਲ, ਉਸ ਪ੍ਰਿਥਵੀ ਦੇ ਪਾਲਕ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਕਰੋ, ਗੁਰੂ ਦੀ ਸੰਗਤ ਵਿੱਚ ਆ ਕੇ ਪ੍ਰਭੂ ਦਾ ਸਿਮਰਨ ਕਰੋ। ਤੇ ਨਾਲ ਹੀ ਸਤਿਗੁਰੂ ਆਖਦੇ ਨੇ, ਆਨ ਸੰਜਮ ਕਿਸ਼ਨਾ ਸੂਝਾ ਇਹ ਯਤਨ ਕਾਟ ਕਲ ਕਾਲ। ਇਹੀ ਇੱਕ ਯਤਨ ਹੈ, ਸਾਧ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰੋ, ਇਹੀ ਇੱਕ ਯਤਨ ਹੈ ਕਾਟ ਕਲ ਕਾਲ, ਜਿਸ ਦੇ ਆਸਰੇ ਤੁਸੀਂ ਕਲਯੁਗ ਦਾ ਸਮਾਂ ਕੱਟ ਸਕਦੇ ਹੋ। ਕਲਯੁਗ ਦਾ ਸਮਾਂ ਸੋਹਣੇ ਢੰਗ ਦੇ ਨਾਲ ਤੁਸੀਂ ਕੱਟ ਸਕਦੇ ਹੋ, ਸਾਧ ਸੰਗਤ ਵਿੱਚ ਬੈਠ ਕੇ ਭਜਨ ਕਰਿਆ ਕਰੋ, ਇਸ ਯਤਨ ਦੇ ਨਾਲ ਹੀ ਕਲਯੁਗ ਦਾ ਸਮਾਂ ਕੱਟਿਆ ਜਾ ਸਕਦਾ ਹੈ, ਪਾਵੇ ਸਮੇਂ ਨੂੰ ਸਫਲ ਕੀਤਾ ਜਾ ਸਕਦਾ। ਆਨ ਸੰਜਮ ਕਿਸ ਨਾ ਸੂਝੈ, ਇਸ ਤੋਂ ਬਿਨਾਂ ਹੋਰ ਕੋਈ ਸਾਨੂੰ ਸੰਜਮ ਦਾ ਅਰਥ ਹੈ ਕੋਈ ਢੰਗ ਤਰੀਕਾ, ਕੋਈ ਸਾਧਨ, ਕੋਈ ਹੀਲਾ ਵਸੀਲਾ ਸਾਨੂੰ ਤੇ ਕੋਈ ਦਿਸਦਾ ਨਹੀਂ, ਬਸ ਇੱਕੋ ਹੀ ਉਹ ਸਾਧਨ ਤੇ ਇੱਕ ਵਸੀਲਾ ਹੈ, ਉਹ ਹੈ ਸਾਧ ਸੰਗਤ, ਗੁਰੂ ਦੀ ਸ਼ਰਨ ਤੇ ਨਾਲ ਹੈ ਪ੍ਰਭੂ ਦਾ ਸਿਮਰਨ। ਇਹਦੇ ਆਸਰੇ ਕਲਯੁਗ ਦਾ ਸਮਾਂ ਕੱਟਿਆ ਜਾ ਸਕਦਾ, ਹੋਰ ਕੋਈ ਦੂਸਰਾ ਤਰੀਕਾ ਸਾਨੂੰ ਨਹੀਂ ਦਿਸਦਾ। ਲੋ ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ।
ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕੈਸਾ ਦਿਆਲੂ ਕਿਰਪਾਲੂ ਹੈ, ਉਹ ਦੀਨਾਂ ਦੇ ਗਰੀਬਾਂ ਦੇ ਦਰਦਾਂ ਨੂੰ ਨਿਵਰਤ ਕਰਕੇ, ਰਾਖੈ ਜਨ ਕੀ ਆਪ, ਉਹ ਆਪਣੇ ਦਾਸਾਂ ਦੀ ਪ੍ਰਤਿਗਿਆ, ਆਪਣੇ ਦਾਸਾਂ ਦੀ ਲੱਜਿਆ, ਆਪਣੇ ਦਾਸਾਂ ਦੀ ਇੱਜ਼ਤ, ਉਹਨਾਂ ਦੀ ਵਡਿਆਈ ਆਪ ਰੱਖਦਾ ਹੈ।
ਤਰਨ ਤਾਰਨ ਹਰ ਨਿਧ ਦੁਖ ਨਾ ਸਕੈ ਬਿਆਪ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਤਰਨ ਤਾਰਨ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਇੱਕ ਜਹਾਜ਼ ਵਾਂਗ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੀਮ ਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਦਾ ਨਾਮ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਇੱਕ ਜਹਾਜ਼ ਹੈ, ਜਿਹੜਾ ਨਿਧ ਸ਼ਬਦ ਹੈ ਇਹ ਸਮੁੰਦਰ ਦਾ ਵੀ ਵਾਚਕ ਹੈ। ਬਈ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਨਾਮ ਹੀ ਤਾਰਨ ਇੱਕ ਜਹਾਜ਼ ਵਾਂਗ ਹੈ। ਤੇ ਦੂਸਰਾ ਨਿਧ ਦਾ ਅਰਥ ਇਹ ਵੀ ਵਿਦਵਾਨਾਂ ਨੇ ਕੀਤਾ ਹੈ, ਤਰਨ ਤਾਰਨ ਹਰ ਨਿਧ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਾਰੇ ਸੁਖਾਂ ਦਾ ਵੀ ਖਜ਼ਾਨਾ ਹੈ। ਤੇ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਤਰਨ ਜਹਾਜ਼ ਦੀ ਤਰ੍ਹਾਂ ਹੈ, ਜਿਹੜਾ ਇਸ ਤੇ ਅਸਵਾਰ ਹੋ ਜਾਵੇ, ਜਿਹੜਾ ਇਸ ਤੇ ਚੜ ਜਾਵੇ, ਦੁੱਖ ਨਾ ਸਕੇ ਵਿਆਪ, ਉਹਨੂੰ ਕੋਈ ਕਿਸੇ ਕਿਸਮ ਦਾ ਦੁੱਖ ਨਹੀਂ ਵਿਆਪ ਸਕਦਾ।
ਸਾਧੂ ਸੰਗ ਭਜੋ ਗੋਪਾਲ, ਆਨ ਸੰਯਮ ਕਿਛ ਨਾ ਸੂਜੈ, ਇਹ ਜਤਨ ਕਾਟ ਕਲ ਕਾਲ ਰਹਾਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਸਾਧੂ ਸੰਗ, ਗੁਰੂ ਦੀ ਸੰਗਤ ਕਰੋ, ਗੁਰੂ ਦੀ ਸ਼ਰਨ ਵਿੱਚ ਆਓ, ਗੁਰੂ ਦੀ ਸੋਹਬਤ ਕਰੋ ਤੇ ਨਾਲ ਵਾਹਿਗੁਰੂ ਦਾ ਭਜਨ ਵੀ ਕਰੋ। ਇਹ ਯਤਨ ਕਾਟ ਕਲ ਕਾਲ, ਇਹੀ ਯਤਨ ਕਲਯੁਗ ਦੇ ਕਾਲ ਸਮੇਂ ਨੂੰ ਕੱਟਣ ਦਾ ਹੈ, ਭਾਵ ਇਸੇ ਯਤਨ ਦੇ ਨਾਲ ਕਲਯੁਗ ਦਾ ਸਮਾਂ ਠੀਕ ਢੰਗ ਦੇ ਨਾਲ ਕੱਟਿਆ ਜਾ ਸਕਦਾ, ਭਾਵ ਇਹ ਸਮੇਂ ਨੂੰ ਸਫਲਾ ਕੀਤਾ ਜਾ ਸਕਦਾ। ਆਨ ਸੰਜਮ ਕਿਛ ਨਾ ਸੂਝੈ, ਇਸ ਤੋਂ ਬਿਨਾਂ ਸਾਨੂੰ ਤੇ ਹੋਰ ਕੋਈ ਸੰਜਮ ਕੋਈ ਢੰਗ ਤਰੀਕਾ ਨਜ਼ਰ ਨਹੀਂ ਆਉਂਦਾ। ਜਾਂ ਦੂਸਰਾ ਪਿਛਲੀ ਅੱਧੀ ਪੰਕਤੀ ਦਾ ਅਰਥ ਇਉਂ ਵੀ ਕੀਤਾ ਹੈ, ਇਹੋ ਯਤਨ ਕਾਟ ਕਲ ਕਾਲ, ਵੀ ਇਹੀ ਯਤਨ ਹੈ ਜੋ ਕਲਯੁਗ ਦੇ ਕਾਲ ਸਮੇਂ ਦੇ ਬੁਰੇ ਪ੍ਰਭਾਵ ਨੂੰ ਕੱਟ ਸਕਦਾ। ਜਿਹੜਾ ਕਲਯੁਗ ਦੇ ਸਮੇਂ ਦਾ ਬੁਰਾ ਪ੍ਰਭਾਵ ਹੈ ਨਾ, ਇਹਨੂੰ ਇਹੀ ਯਤਨ ਕੱਟ ਸਕਦਾ ਹੈ। ਉਹ ਯਤਨ ਕੀ ਹੈ? ਸਾਧੂ ਸੰਗ ਭਜੋ ਗੋਪਾਲ, ਸਾਧ ਸੰਗਤ ਤੇ ਗੋਪਾਲ ਦਾ ਸਿਮਰਨ।
ਆਦਿ ਅੰਤ ਦਇਆਲ ਪੂਰਨ, ਤਿਸ ਬਿਨਾ ਨਹੀਂ ਕੋਈ।
ਰਹਾਓ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਆਦਿ ਤੋਂ ਲੈ ਕੇ ਅੰਤ ਤੱਕ, ਜਨਮ ਤੋਂ ਲੈ ਕੇ ਮਰਨ ਤੱਕ, ਅਥਵਾ ਜਦ ਤੋਂ ਸੰਸਾਰ ਬਣਿਆ ਉਸ ਵੇਲੇ ਤੋਂ ਲੈ ਕੇ ਸੰਸਾਰ ਦੇ ਅਖੀਰ ਤੱਕ, ਉਹ ਅਕਾਲ ਪੁਰਖ ਵਾਹਿਗੁਰੂ ਪੂਰਨ ਦਿਆਲੂ ਕਿਰਪਾਲੂ ਹੈ। ਤਿਸ ਬਿਨਾ ਨਹੀਂ ਕੋਈ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾ ਜੀਵ ਦੀ ਬਾਂਹ ਪਕੜਨ ਵਾਲਾ, ਇਸ ਜੀਵ ਦੀ ਸਹਾਇਤਾ ਕਰਨ ਵਾਲਾ ਹੋਰ ਕੋਈ ਵੀ ਨਹੀਂ ਹੈ।
ਜਨਮ ਮਰਨ ਨਿਵਾਰ ਅਰ ਜਪ ਸਿਮਰ ਸੁਆਮੀ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜੇ ਤੁਸੀਂ ਜਨਮ ਮਰਨ ਨੂੰ ਮੇਟਣਾ ਚਾਹੁੰਦੇ ਹੋ, ਜਨਮ ਮਰਨ ਨਿਵਾਰ ਹਰ ਜਪ, ਫਿਰ ਵਾਹਿਗੁਰੂ ਦਾ ਨਾਮ ਜਪੋ ਤੇ ਨਾਲ ਦੀ ਨਾਲ ਸਿਮਰ ਸੁਆਮੀ ਸੋਏ ਤੇ ਨਾਲ ਉਸ ਮਾਲਕ ਦਾ ਸਿਮਰਨ ਵੀ ਕਰੋ। ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਜਪੋ ਤੇ ਮਨ ਦੇ ਵਿੱਚ ਵੀ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ। ਇਹਦੇ ਨਾਲ ਜਨਮ ਮਰਨ ਨੂੰ ਮਿਟਿਆ ਜਾ ਸਕਦਾ ਹੈ।
ਵੇਦ ਸਿਮਰਤ ਕਥੈ ਸਾਤ ਭਗਤ ਕਰੈ ਵਿਚਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਧ ਸੰਗਤ ਦੀ ਬਹੁਤ ਵੱਡੀ ਮਹਿਮਾ ਹੈ। ਚਾਰ ਵੇਦ, 27 ਸਿਮਰਤੀਆਂ ਤੇ ਸਾਰੇ ਧਰਮ ਸ਼ਾਸਤਰ ਧਰਮ ਗ੍ਰੰਥ ਇੱਕੋ ਹੀ ਗੱਲ ਆਖਦੇ ਨੇ। ਨਾਲ ਹੀ ਭਗਤ ਲੋਕ ਵੀ ਇਸ ਗੱਲ ਦੀ ਵਿਚਾਰ ਕਰਦੇ ਹਨ। ਉਹ ਕਿਹੜੀ ਗੱਲ ਹੈ? ਅਗਲੀ ਪੰਕਤੀ ਵਿੱਚ ਸਤਿਗੁਰੂ ਉਹਦੇ ਬਾਰੇ ਸਪਸ਼ਟ ਸਮਝਾਉਂਦੇ ਹਨ।
ਮੁਕਤ ਪਾਈਐ ਸਾਧ ਸੰਗਤ ਬਿਨਸ ਜਾਏ ਅੰਧਾਰ।
ਬਈ ਇਹ ਸਾਰੇ ਵੇਦ ਸ਼ਾਸਤਰ ਤੇ ਮਹਾਂਪੁਰਖ ਕੀ ਆਖਦੇ ਨੇ? ਸਾਧ ਸੰਗਤ ਦੁਆਰਾ ਹੀ ਮੁਕਤੀ ਪ੍ਰਾਪਤ ਹੁੰਦੀ ਹੈ। ਗੁਰੂ ਦੀ ਸੰਗਤ ਕਰਕੇ, ਗੁਰੂ ਦੀ ਸ਼ਰਨ ਵਿੱਚ ਜਾ ਕੇ ਸਾਨੂੰ ਮੁਕਤੀ ਪ੍ਰਾਪਤ ਹੋ ਸਕਦੀ ਹੈ। ਕਿਉਂ? ਬਿਨਸ ਜਾਏ ਅੰਧਾਰ, ਗੁਰੂ ਦੀ ਸੰਗਤ ਵਿੱਚ ਜਾ ਕੇ ਗੁਰੂ ਦੀ ਮਿਹਰ ਨਾਲ ਅਗਿਆਨ ਦਾ ਹਨੇਰਾ ਨਾਸ਼ ਹੋ ਜਾਂਦਾ ਹੈ। ਕਿਉਂ? ਗੁਰੂ ਦੇ ਕੋਲ ਇੱਕ ਉਹ ਸੁਰਮਾ ਹੈ ਜਿਸ ਦੇ ਨਾਲ ਸਾਡੇ ਮੋਹ ਮਾਇਆ ਦੇ ਅਗਿਆਨ ਦੇ ਹਨੇਰੇ ਨੂੰ ਉਹ ਨਾਸ ਕਰ ਦਿੰਦਾ ਹੈ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਸਾਧ ਸੰਗਤ ਇੱਕ ਉਹ ਅਸਥਾਨ ਹੈ ਜਿੱਥੇ ਗੁਰੂ ਦਾ ਵਾਸਾ ਹੈ, ਗੁਰੂ ਦੀ ਬਾਣੀ ਦਾ ਵਾਸਾ ਹੈ। ਜਦੋਂ ਅਸੀਂ ਉੱਥੇ ਜਾਂਦੇ ਹਾਂ, ਗੁਰੂ ਦੀ ਬਾਣੀ ਗੁਰੂ ਦੇ ਗਿਆਨ ਦੇ ਨਾਲ ਅਗਿਆਨ ਦਾ ਹਨੇਰਾ ਨਾਸ਼ ਹੋ ਜਾਂਦਾ ਹੈ। ਇਹਦੇ ਨਾਲ ਹੀ ਅੱਗੇ ਮੁਕਤੀ ਪ੍ਰਾਪਤ ਹੋ ਜਾਂਦੀ ਹੈ।
ਚਰਨ ਕਮਲ ਆਧਾਰ ਜਨਕਾਰਾ ਸੁਪੂੰਜੀ ਏਕ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਚਰਨ ਕਮਲ ਆਧਾਰ ਜਨਕਾ, ਉਸ ਵਾਹਿਗੁਰੂ ਦੇ ਸੋਹਣੇ ਚਰਨ ਕਮਲ ਵਾਹਿਗੁਰੂ ਦੇ ਦਾਸਾਂ ਦਾ ਆਸਰਾ ਹਨ। ਰਾਸ ਪੂੰਜੀ ਏਕ, ਤੇ ਜਿਹੜੀ ਸ਼ਰਧਾ ਰੂਪੀ ਰਾਸ ਪੂੰਜੀ ਵੀ ਤੇ ਨਾਮ ਸਿਮਰਨ ਦੀ ਪੂੰਜੀ ਵੀ ਇੱਕ ਵਾਹਿਗੁਰੂ ਪਰਮੇਸ਼ਰ ਹੀ ਹੁੰਦਾ। ਅਥਵਾ ਰਾਸ ਪੂੰਜੀ ਏਕ ਵੀ ਦੋ ਕਿਸਮ ਦੀ ਪੂੰਜੀ ਹੁੰਦੀ। ਇਹ ਤਾਂ ਮੂਲ ਪੂੰਜੀ ਹੁੰਦੀ ਹੈ ਜਿਸ ਦੇ ਨਾਲ ਕੋਈ ਆਦਮੀ ਕਾਰੋਬਾਰ ਸ਼ੁਰੂ ਕਰਦਾ ਹੈ। ਦੂਸਰੀ ਉਹ ਪੂੰਜੀ ਹੁੰਦੀ ਹੈ ਜਿਹੜੀ ਉਸਦੇ ਵਿੱਚੋਂ ਸਾਨੂੰ ਲਾਭ ਦੇ ਰੂਪ ਦੇ ਵਿੱਚ ਮਿਲਦੀ ਹੈ। ਜਿਹੜੀ ਮੂਲ ਪੂੰਜੀ ਹੈ ਤੇ ਜਮ੍ਹਾਂ ਪੂੰਜੀ ਹੈ, ਇਹ ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ।
ਤਾਣ ਮਾਣ ਦੀਵਾਨ ਸਾਚਾ ਨਾਨਕੀ ਪ੍ਰਭ ਟੇਕ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤਾਣ ਬਲ ਮਾਣ ਆਦਰ ਤੇ ਦੀਵਾਨ ਦਾ ਅਰਥ ਹੈ ਆਸਰਾ, ਸਾਨੂੰ ਤੇ ਸੱਚਾ ਨਾਮ ਹੀ ਹੈ। ਅਥਵਾ ਸਾਨੂੰ ਸੱਚੇ ਵਾਹਿਗੁਰੂ ਦਾ ਹੀ ਤਾਣ ਬਲ ਤੇ ਮਾਣ ਆਦਰ ਤੇ ਦੀਵਾਨ ਆਸਰਾ ਹੈ। ਨਾਨਕ ਕੀ ਪ੍ਰਭ ਟੇਕ, ਉਹੀ ਵਾਹਿਗੁਰੂ ਸਾਡੀ ਪਾਈ ਟੇਕ ਵੀ ਹੈ। ਅਸੀਂ ਉਸੇ ਵਾਹਿਗੁਰੂ ਤੇ ਹੀ ਹਮੇਸ਼ਾ ਲਈ ਟੇਕ ਭਰੋਸਾ ਰੱਖਿਆ ਹੋਇਆ ਹੈ।
ਧਨਾਸਰੀ ਮਹੱਲਾ ਪੰਜਵਾਂ, ਫਿਰਤ ਫਿਰਤ ਪੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਵਾਹਿਗੁਰੂ ਦੀ ਮਾਇਆ ਬੜੀ ਪ੍ਰਬਲ ਹੈ, ਮਾਇਆ ਐਸੀ ਮੋਹਣੀ ਪਾਈ ਜੇਤੇ ਜੀ ਤੇਤੇ ਡਹਿਕਾਈ, ਇਸ ਮਾਇਆ ਤੋਂ ਬਚਣ ਦਾ ਕੀ ਤਰੀਕਾ ਹੈ? ਤਾਂ ਹਜ਼ੂਰ ਕਹਿੰਦੇ ਨੇ, ਉਸ ਵਾਹਿਗੁਰੂ ਦੇ ਚਰਨਾਂ ਦੀ ਓਟ, ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਮਾਇਆ ਹੈ। ਜਦੋਂ ਆਪਾਂ ਅਕਾਲ ਪੁਰਖ ਵਾਹਿਗੁਰੂ ਦੀ ਓਟ ਧਾਰਨ ਕਰ ਲਈ, ਉਹਦੀ ਕਿਰਪਾ ਨਾਲ ਹੀ ਉਸਦੀ ਮਾਇਆ ਤੋਂ ਬਚਿਆ ਜਾ ਸਕਦਾ ਹੈ, ਹੋਰ ਕੋਈ ਦੂਸਰਾ ਤਰੀਕਾ ਨਹੀਂ। ਕਿਉਂਕਿ ਸਤਿਗੁਰੂ ਦੇ ਬਚਨ ਨੇ, ਸਰਪਣੀ ਤੇ ਉਪਰ ਨਹੀਂ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਂਦੇਵ ਛਲੀਆ, ਇਸ ਮਾਇਆ ਨੇ ਵੱਡੇ ਵੱਡੇ ਦੇਵਤੇ ਵੀ ਛੱਡ ਲਏ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਤਾਂ ਤੇ ਮੋਹਿਤਾਰੀ ਓਟ ਗੋਪਾਲ, ਇਸੇ ਕਰਕੇ ਅਸਾਂ ਉਸ ਗੋਪਾਲ ਪ੍ਰਿਥਵੀ ਦੇ ਪਾਲਕ ਅਕਾਲ ਪੁਰਖ ਵਾਹਿਗੁਰੂ ਦੀ ਓਟ ਹੀ ਧਾਰਨ ਕੀਤੀ ਹੈ। ਸਰਨ ਪਰਿਓ ਪੂਰਨ ਪਰਮੇਸ਼ਰ ਬਿਨਸੇ ਸਗਲ ਜੰਜਾਲ, ਜਦੋਂ ਮੈਂ ਉਸ ਸਰਬ ਗੁਣ ਭਰਪੂਰ ਤੇ ਸਭ ਤੋਂ ਵੱਡੇ ਈਸ਼ਵਰ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪਿਆ, ਉਹਦੀ ਕਿਰਪਾ ਦੇ ਨਾਲ ਸਾਰੇ ਹੀ ਸਾਡੇ ਮਾਇਆ ਦੇ ਜੰਜਾਲ, ਮਾਇਆ ਦੇ ਖਲਜਗਨ, ਮਾਇਆ ਦੇ ਝਗੜੇ ਬਖੇੜੇ ਸਾਰੇ ਨਾਸ਼ ਹੋ ਗਏ। ਇਸ ਲਈ ਵਾਹਿਗੁਰੂ ਦੀ ਓਟ ਲੈ ਕੇ ਹੀ ਇਸ ਮਾਇਆ ਤੋਂ ਬਚਿਆ ਜਾ ਸਕਦਾ ਹੈ। ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਪਹਿਲਾਂ ਯਾਤਰਾ ਅਸੀਂ ਵੀ ਬਹੁਤ ਕੀਤੀ, ਕਦੇ ਕਿਸੇ ਸਾਧੂ ਕੋਲੇ ਕਦੇ ਕਿਸੇ ਮਹਾਤਮਾ ਕੋਲੇ ਫਿਰਦੇ ਰਹੇ, ਆਖਰ ਸਾਨੂੰ ਭੇਟੇ ਜਨ ਸਾਧੂ, ਬਈ ਸਤਿਗੁਰੂ ਮਹਾਰਾਜ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਮਿਲ ਗਏ। ਫਿਰਦਿਆਂ ਫਿਰਦਿਆਂ ਸਾਨੂੰ ਸਾਧੂ ਜਨ ਸਤਿਗੁਰੂ ਸਤਪੁਰਖ ਮਿਲ ਗਏ, ਪੂਰੇ ਗੁਰ ਸਮਝਾਇਆ, ਤੇ ਫਿਰ ਪੂਰੇ ਗੁਰੂ ਨੇ ਸਾਨੂੰ ਇਹ ਉਪਦੇਸ਼ ਇਹ ਗੁਰ ਸਮਝਾ ਦਿੱਤਾ।
ਆਨ ਸਗਲ ਵਿਦ ਕਾਮਨਾ ਆਵੈ ਹਰ ਹਰ ਨਾਮ ਧਿਆਇਆ।
ਬਈ ਇਸ ਮਾਇਆ ਤੋਂ ਬਚਣ ਦੇ ਲਈ ਵਾਹਿਗੁਰੂ ਦਾ ਨਾਮ ਹੀ ਤੁਹਾਡੀ ਸਹਾਇਤਾ ਕਰ ਸਕਦਾ ਹੈ। ਆਨ ਸਗਲ ਵਿਦ ਕਾਮਨਾ ਆਵੈ, ਹੋਰ ਜਿੰਨੀਆਂ ਵੀ ਵਿਧੀਆਂ ਤਰਕੀਬਾਂ ਨੇ ਜੁਗਤੀਆਂ ਨੇ, ਉਹ ਕਿਸੇ ਕੰਮ ਨਹੀਂ ਆਉਂਦੀਆਂ। ਇਸੇ ਲਈ ਅਸੀਂ ਹਰ ਹਰ ਨਾਮ ਧਿਆਇਆ ਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਹੀ ਧਿਆਇਆ, ਕਿਉਂਕਿ ਨਾਮ ਇੱਕ ਐਸਾ ਗਰੜੂ ਮੰਤਰ ਹੈ ਜਿਸ ਦੇ ਨਾਲ ਮਾਇਆ ਰੂਪੀ ਸਪਨੀ ਦੀ ਜ਼ਹਿਰ ਨਹੀਂ ਚੜ ਸਕਦੀ ਤੇ ਨਾਲ ਉਹ ਡੰਗ ਵੀ ਨਹੀਂ ਮਾਰ ਸਕਦੀ।
ਤਾਤੇ ਮੋਹੇ ਧਾਰੀ ਓਟ ਗੋਪਾਲ, ਸ਼ਰਨ ਪਰਿਓ ਪੂਰਨ ਪਰਮੇਸ਼ੁਰ, ਬਿਨਸੇ ਸਗਲ ਜੰਜਾਲ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਇਸੇ ਕਰਕੇ ਇਸੇ ਲਈ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਓਟ ਧਾਰਨ ਕੀਤੀ ਹੈ। ਸਰਨ ਪਰਿਓ ਪੂਰਨ ਪਰਮੇਸ਼ਰ, ਜਦੋਂ ਅਸੀਂ ਉਸ ਸਰਬ ਕਲਾ ਭਰਪੂਰ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿਚ ਪੈ ਗਏ, ਬਿਨਸੇ ਸਗਲ ਜੰਜਾਲ ਜਿੰਨੇ ਮਾਇਆ ਦੇ ਖਲ ਜਗਨ ਸਨ, ਮਾਇਆ ਦੇ ਲੜਾਈ ਝਗੜੇ ਕਲੇਸ਼ੋ ਸਾਰੇ ਨਾਸ ਹੋ ਗਏ।
ਸੁਰਗ ਮਿਰਜ ਪਿਆਲ ਪੂ ਮੰਡਲ ਸਗਲ ਬਿਆਪੇ ਮਾਏ।
ਲੋ ਹੁਣ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਾਇਆ ਦੇ ਪ੍ਰਭਾਵ ਦੀ ਗੱਲ ਦੱਸਦੇ ਹਨ। ਸੁਰਗ ਦੇ ਵਿਚ ਦੇਵਤੇ ਰਹਿੰਦੇ ਨੇ, ਦੇਵ ਲੋਕ ਤੇ ਮਿਰਤ ਮਾਤ ਲੋਕ ਜਿੱਥੇ ਅਸੀਂ ਰਹਿੰਦੇ ਹਾਂ, ਤੇ ਪਿਆਲ ਜਿਸ ਨੂੰ ਪਾਤਾਲ ਕਹਿੰਦੇ ਨੇ ਜਿੱਥੇ ਦੈਂਤ ਜਾਂ ਨਾਗ ਰਹਿੰਦੇ ਮੰਨੇ ਗਏ ਨੇ, ਤੇ ਭੂ ਮੰਡਲ ਜਿੰਨੇ ਵੀ ਹੋਰ ਧਰਤੀਆਂ ਦੇ ਮੰਡਲ ਨੇ, ਕਿਉਂਕਿ ਧਰਤੀ ਵੀ ਇੱਕ ਨਹੀਂ, ਧਰਤੀ ਹੋਰ ਪਰੈ ਹੋਰ ਤਿਸਤੇ ਪਾਰ ਤਲੈ ਕਵਣ ਜੋਰ, ਬੇਅੰਤ ਧਰਤੀਆਂ ਨੇ। ਪਰ ਹਜ਼ੂਰ ਕਹਿੰਦੇ ਨੇ ਸਗਲ ਵਿਆਪੇ ਮਾਏ, ਵੀ ਸਭ ਥਾਵਾਂ ਤੇ ਵਾਹਿਗੁਰੂ ਦੀ ਮਾਇਆ ਵਿਆਪ ਰਹੀ ਹੈ, ਸਵਰਗ ਵਿਚ ਵੀ, ਮਾਤਲੋਕ ਵਿਚ ਵੀ, ਪਤਾਲ ਵਿਚ ਵੀ। ਕਿਸੇ ਧਰਤੀ ਮੰਡਲ ਤੇ ਚਲੇ ਜਾਓ, ਕਿਸੇ ਤਾਰਾ ਮੰਡਲ ਤੇ ਚਲੇ ਜਾਓ, ਸਭ ਥਾਵਾਂ ਤੇ ਵਾਹਿਗੁਰੂ ਦੀ ਮਾਇਆ ਵਿਆਪ ਰਹੀ ਹੈ।
ਜੀ ਉਦਾਹਰਨ ਸਭ ਕੁਲ ਤਾਰਨ, ਹਰ ਹਰ ਨਾਮ ਧਿਆਏ।
ਜੇ ਤੁਸੀਂ ਆਪਣੇ ਜੀਵ ਦਾ ਉਧਾਰ ਕਰਨਾ ਚਾਹੁੰਦੇ ਹੋ, ਜਾਂ ਆਪਣੀਆਂ ਸਾਰੀਆਂ ਕੁਲਾਂ ਦਾ ਵੀ ਉਧਾਰ ਕਰਨਾ ਚਾਹੁੰਦੇ ਹੋ, ਤੇ ਫਿਰ ਇੱਕੋ ਹੀ ਤਰੀਕਾ ਹੈ, ਹਰ ਹਰ ਨਾਮ ਧਿਆਏ। ਤੁਸੀਂ ਹਰ ਵੇਲੇ ਵਾਹਿਗੁਰੂ 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 ਨਾਮ ਦਾ ਸਿਮਰਨ ਕਰੋ, ਇਹਦੇ ਨਾਲ ਤੁਹਾਡੇ ਜੀਵ ਦਾ ਵੀ ਉਧਾਰ ਤੇ ਤੁਹਾਡੀਆਂ ਕੁਲਾਂ ਦਾ ਵੀ ਉਧਾਰ ਹੋ ਜਾਵੇਗਾ।
ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਤੁਸੀਂ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਗਾਓ। ਨਾਮ ਨਿਰੰਜਨ ਗਾਈਐ, ਨਿਰੰਜਨ ਦਾ ਅਰਥ ਸ਼ੁੱਧ, ਕਿਉਂਕਿ ਅੰਜਨ ਕਹਿੰਦੇ ਨੇ ਸੁਰਮੇ ਨੂੰ, ਤੇ ਨਿਰ ਦਾ ਅਰਥ ਹੁੰਦਾ ਰਹਿਤ। ਅੰਜਨ ਸੁਰਮੇ ਨੂੰ ਕਹਿੰਦੇ ਨੇ, ਸੁਰਮੇ ਦਾ ਰੰਗ ਕਾਲਾ ਹੁੰਦਾ, ਉਸ ਤੋਂ ਭਾਵ ਲਿਆ ਜਾਂਦਾ ਹੈ ਮੋਹ ਮਾਇਆ ਜਾਂ ਅਗਿਆਨ ਦਾ। ਜਿਹੜਾ ਮੋਹ ਮਾਇਆ ਦੇ ਪ੍ਰਭਾਵ ਤੋਂ ਰਹਿਤ ਕਰਨ ਵਾਲਾ ਵਾਹਿਗੁਰੂ ਦਾ ਪਵਿੱਤਰ ਨਾਮ ਹੈ, ਉਹਨੂੰ ਗਾਉਣਾ ਚਾਹੀਦਾ। ਨਾਨਕ ਨਾਮ ਨਿਰੰਜਨ ਗਾਈਐ, ਸਾਨੂੰ ਉਸ ਵਾਹਿਗੁਰੂ ਦੇ ਸ਼ੁੱਧ ਨਾਮ ਨੂੰ ਜਪਣਾ ਚਾਹੀਦਾ, ਤੇ ਨਾਲ ਦੀ ਨਾਲ ਵਾਹਿਗੁਰੂ ਦਾ ਜਸ ਵੀ ਗਾਉਣਾ ਚਾਹੀਦਾ। ਪਾਈਐ ਸਰਬ ਨਿਧਾਨਾ, ਇਹਦੇ ਨਾਲ ਸਭ ਰਿੱਧੀਆਂ ਸਿੱਧੀਆਂ ਦੇ ਖਜ਼ਾਨੇ ਮਿਲ ਜਾਂਦੇ ਹਨ।
ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਨੂੰ ਉਹ ਮਾਲਕ ਕਿਰਪਾ ਕਰਕੇ ਦੇਵੇ, ਉਸੇ ਨੂੰ ਇਹ ਨਾਮ ਦਾ ਖਜ਼ਾਨਾ ਪ੍ਰਾਪਤ ਹੁੰਦਾ ਹੈ, ਬਿਰਲੇ ਕਾਹੂ ਜਾਨਾ। ਪਰ ਇਸ ਨਾਮ ਦੀ ਕਦਰੋ ਕੀਮਤ ਨੂੰ ਕਿਸੇ ਵਿਰਲੇ ਨੇ ਹੀ ਜਾਣਿਆ, ਨਹੀਂ ਤੇ ਵੇਖ ਲੋ ਦੁਨੀਆਂ ਦੇ ਵਿਚ ਕਿੰਨੇ ਲੋਕ ਨੇ, ਤੇ ਭਲਾ ਕਿੰਨੇ ਕੁ ਨਾਮ ਜਪਣ ਵਾਲੇ ਨੇ। ਸਤਿਗੁਰੂ ਨੇ ਤਾਂ ਇਥੋਂ ਤੱਕ ਵੀ ਲਿਖ ਦਿੱਤਾ ਹੈ, ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹੇ ਚੀਤ, ਇੱਕ ਅੱਧ ਨਾਈ ਰਸੀਅੜਾ ਕਾ ਵਿਰਲੀ ਜਾਏ ਉਠੀ। ਇੱਕ ਅੱਧਾ ਹੀ ਸੰਸਾਰ ਵਿਚ ਨਾਮ ਦਾ ਰਸੀਆ ਮਹਾਂਪੁਰਖ ਮਿਲਦਾ, ਨਹੀਂ ਤੇ ਪਖੰਡੀਆਂ ਦੀ ਪਰਮਾਰੀ ਹੈ, ਕਿਸੇ ਵਿਰਲੇ ਨੇ ਹੀ ਇਸ ਨਾਮ ਦੀ ਕਦਰੋ ਕੀਮਤ ਨੂੰ ਜਾਣਿਆ ਹੈ।
ਧਨਾਸਰੀ ਮਹੱਲਾ ਪੰਜਵਾਂ, ਕਰ ਦੂਜਾ ਚੌਪਦੇ ਇੱਕ ਓਂਕਾਰ, ਸਤਿਗੁਰ ਪ੍ਰਸਾਦ ਛੋੜ ਜਾਏ ਸੇ ਕਰੇ ਪਰਾਲ, ਕਾਮਨਾ ਵੈ ਸੇ ਜੰਜਾਲ।
ਹੁਣ ਅੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਹੋਰ ਪਵਿੱਤਰ ਸ਼ਬਦ ਆਰੰਭ ਹੋ ਰਹੇ ਹਨ। ਧਨਾਸਰੀ ਮਹੱਲਾ ਪੰਜਵਾਂ, ਧਨਾਸਰੀ ਰਾਗ ਵਿਚ ਪੰਜਵੇਂ ਪਾਤਸ਼ਾਹ ਕਰ ਦੂਜਾ ਦੂਜੇ ਕਰ ਸੁਰ ਤਾਲ ਅੰਦਰ ਚੌਪਦੇ ਚਾਰ ਚਾਰ ਪਦਿਆਂ ਵਾਲੇ, ਚਾਰ ਚਾਰ ਪੌੜੀਆਂ ਵਾਲੇ ਸ਼ਬਦ ਉਚਾਰਨ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸ਼ ਤੋਂ ਰਹਿਤ ਤੇ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਅਸੀਂ ਜਦੋਂ ਸੰਸਾਰ ਵੱਲ ਨਜ਼ਰ ਮਾਰ ਕੇ ਦੇਖਦੇ ਹਾਂ, ਸਾਰਾ ਸੰਸਾਰ ਭੁਲਿਆ ਭਟਕਿਆ ਹੋਇਆ ਸਾਨੂੰ ਨਜ਼ਰ ਆ ਰਿਹਾ ਹੈ, ਪਰ ਆਪ ਜੀ ਭੁਲਿਆਂ ਭਟਕਿਆਂ ਨੂੰ ਸਿੱਧਾ ਰਾਹ ਵਿਖਾਉਣ ਲਈ ਆਏ ਹੋ, ਤੇ ਮਹਾਰਾਜ ਕਿਰਪਾ ਕਰੋ, ਇਸ ਭੁੱਲੇ ਭਟਕੇ ਸੰਸਾਰ ਨੂੰ ਸਿੱਧੇ ਰਾਹ ਪਾਓ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਵਿੱਤਰ ਸ਼ਬਦ ਦੇ ਅੰਦਰ ਭੁੱਲੇ ਭਟਕੇ ਜੀਵ ਨੂੰ ਉਪਦੇਸ਼ ਦਿੱਤਾ ਹੈ, ਐਸੇ ਪਰਮ ਭੁੱਲੇ ਸੰਸਾਰਾ, ਜਨਮ ਪਦਾਰਥ ਖੋਏ ਗੁਵਾਰਾ, ਰਹਾਓ ਸੰਸਾਰ ਦੇ ਜੀਵ, ਐਸੇ ਪਰਮ ਭੁੱਲੇ ਸੰਸਾਰਾ, ਇਹ ਸੰਸਾਰ ਦੇ ਜੀਵ ਵੀ ਇਸ ਢੰਗ ਦੇ ਨਾਲ ਭਰਮ ਦੇ ਵਿੱਚ ਭੁੱਲੇ ਭਟਕੇ ਫਿਰਦੇ ਨੇ, ਇਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ, ਇਹ ਜਿਹੜਾ ਹੀਰੇ ਵਰਗਾ ਅਮੋਲਕ ਜਨਮ ਸਾਨੂੰ ਵਾਹਿਗੁਰੂ ਪਰਮੇਸ਼ਰ ਨੇ ਦਿੱਤਾ ਹੈ, ਇਹਨੂੰ ਸੇਵਾ ਸਿਮਰਨ ਤੇ ਵਾਹਿਗੁਰੂ ਦੀ ਭਗਤੀ ਕਰਕੇ ਸਫਲ ਕਰ ਲਈਏ। ਤੇ ਫਿਰ ਉਹ ਕਰਦੇ ਕੀ ਨੇ, ਜਨਮ ਪਦਾਰਥ ਖੋਏ ਗੁਵਾਰਾ, ਉਹ ਮੂਰਖ ਲੋਕ ਇਸ ਹੀਰੇ ਵਰਗੇ ਅਮੋਲਕ ਪਦਾਰਥ ਮਨੁੱਖਾ ਜਨਮ ਨੂੰ ਐਵੇਂ ਭੰਗ ਦੇ ਪਾੜੇ ਅਥਵਾ ਮਾਇਆ ਰੂਪੀ ਕੌਡੀ ਦੇ ਬਦਲੇ ਇਸ ਨੂੰ ਗੁਆਈ ਜਾ ਰਹੇ ਨੇ। ਹੀਰੇ ਜੈਸਾ ਜਨਮ ਹੈ, ਕੌਡੀ ਬਦਲਿਆ ਜਾਏ, ਇਹ ਹਾਲਤ ਬਣੀ ਹੋਈ ਹੈ। ਇਹ ਜੀਵ ਕਿਹੋ ਜਿਹੇ ਕੰਮ ਕਰਦੇ ਨੇ, ਕੀ ਇਹਨਾਂ ਦੀ ਹਾਲਤ ਹੈ, ਲਓ ਹੁਣ ਉਹਦੇ ਬਾਰੇ ਸਤਿਗੁਰੂ ਚਾਨਣਾ ਪਾ ਰਹੇ ਹਨ।
ਛੋੜ ਜਾਏ ਸੇ ਕਰੈ ਪਰਾਲ, ਕਾਮਨਾ ਆਵੈ ਸੇ ਜੰਜਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਛੋੜ ਜਾਹੇ ਸੇ ਕਰੈ ਪਰਾਲ, ਇਹ ਜਿਹੜੇ ਸੰਸਾਰੀ ਜੀਵ ਨੇ, ਭੁੱਲੜ ਮਨੁੱਖ ਨੇ, ਇਹ ਇਹੋ ਜਿਹੇ, ਪਰਾਲ ਦਾ ਅਰਥ ਹੈ ਪਰਾਲੀ, ਪਰਾਲੀ ਉਸ ਨੂੰ ਕਹਿੰਦੇ ਨੇ ਜਦੋਂ ਧਾਨਾਂ ਨੂੰ ਛੱਡ ਲਿਆ ਜਾਂਦਾ, ਵਿੱਚੋਂ ਚੌਲ ਕੱਢ ਲਏ ਜਾਂਦੇ ਨੇ, ਜਿਹੜਾ ਪਿੱਛੋਂ ਫੋਗ ਬਚਿਆ ਹੁੰਦਾ ਉਹਨੂੰ ਪਰਾਲੀ ਕਹਿੰਦੇ ਨੇ। ਉਸ ਤੋਂ ਭਾਵ ਲੈਣਾ ਬੇਕਾਰ ਤੇ ਫਜ਼ੂਲ, ਛੋੜ ਜਾਹੇ ਸੇ ਕਰਹਿ ਪਰਾਲ, ਇਹ ਜੀਵ ਇਹੋ ਜਿਹੇ ਬੇਕਾਰ ਤੇ ਫਜ਼ੂਲ ਕੰਮ ਕਰਦੇ ਹਨ ਜਿਨ੍ਹਾਂ ਨੂੰ ਛੱਡ ਕੇ ਜਾਣਾ ਪੈਂਦਾ ਹੈ। ਕਾਮ ਨਾ ਆਵੇ ਸੇ ਜੰਜਾਲ, ਇਹ ਮਨੁੱਖ ਇਹੋ ਜਿਹੇ ਜੰਜਾਲ, ਝਗੜੇ, ਬਖੇੜੇ ਕਰਦੇ ਹਨ ਤੇ ਜਿਹੜੇ ਇਹਨਾਂ ਦੇ ਕਿਸੇ ਵੀ ਕੰਮ ਨਹੀਂ ਆਉਣ ਵਾਲੇ।
ਸੰਗ ਨਾ ਚਾਲੈ ਤਿਨ ਸੋ ਹੀਤ, ਜੋ ਬਹਿਰਾਈ ਸੇਈ ਮੀਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਸੰਸਾਰ ਦੀ ਇਹੋ ਜਿਹੀ ਹਾਲਤ ਹੈ, ਸੰਗ ਨਾ ਚਾਲੈ, ਜਿਹੜੀ ਚੀਜ਼ ਨੇ ਸਾਡੇ ਨਾਲ ਨਹੀਂ ਜਾਣਾ, ਜਿਨ੍ਹਾਂ ਨੇ ਸਾਡੇ ਨਾਲ ਨਹੀਂ ਨਾ ਜਾਣਾ, ਤਿੰਨ ਸੋ ਹੀਤ, ਉਹਨਾਂ ਦੇ ਨਾਲ ਹੀ ਅਸੀਂ ਪ੍ਰੇਮ ਕਰਦੇ ਹਾਂ। ਇਹਦਾ ਮਤਲਬ ਇਹ ਹੈ, ਦੁਨੀਆਂ ਦਾ ਕੋਈ ਪਦਾਰਥ, ਕੋਈ ਵਿਅਕਤੀ ਸਾਡੇ ਨਾਲ ਨਹੀਂ ਜਾਵੇਗਾ, ਪਰ ਸਾਡਾ ਪ੍ਰੇਮ ਉਹਨਾਂ ਨਾਲ ਹੀ ਹੈ। ਜਿਨ੍ਹਾਂ ਨੇ ਸਾਡੇ ਨਾਲ ਨਹੀਂ ਜਾਣਾ, ਉਹਨਾਂ ਦੇ ਨਾਲ ਹੀ ਸਾਡਾ ਪ੍ਰੇਮ ਬਣਿਆ ਹੋਇਆ ਹੈ। ਜੋ ਬਹਿ ਰਾਈ ਸੇਈ ਮਿਰ, ਜਿਹੜੇ ਸਾਡੇ ਵੈਰੀ ਨੇ, ਭਾਵ ਕਾਮ ਕ੍ਰੋਧ ਆਦਿਕ ਵਿਕਾਰ, ਉਹੀ ਸਾਡੇ ਮਿੱਤਰ ਬਣੇ ਹੋਏ ਨੇ, ਅਸੀਂ ਇਹਨਾਂ ਵਿਕਾਰਾਂ ਦੇ ਨਾਲ ਹੀ ਪਿਆਰ ਕਰਦੇ ਹਾਂ।